ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਸੂਹੀ ਮਹੱਲਾ ਪਹਿਲਾ, ਛੰਤ ਘਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਹਮ ਘਰ ਸਜਨ ਆਏ, ਸਾਚੈ ਮੇਲ ਮਿਲਾਏ, ਸਹਿਜ ਮਿਲਾਏ ਹਰ ਮਨ ਭਾਏ, ਪੰਚ ਮਿਲੇ ਸੁਖ ਪਾਇਆ। ਸਾਈ ਵਸਤ ਪ੍ਰਾਪਤ ਹੋਈ, ਜਿਸ ਸੇਤੀ ਮਨ ਲਾਇਆ, ਅਨ ਦਿਨ ਮੇਲ ਭਇਆ ਮਨ ਮਾਨਿਆ, ਘਰ ਮੰਦਰ ਸੋਹਾਏ। ਪੰਚ ਸ਼ਬਦ ਧੁਨ ਅਨਹਦ ਵਾਜੇ, ਹਮ ਘਰ ਸਾਜਨ ਆਏ। ਅਨ ਦਿਨ ਮੇਲ ਭਇਆ ਮਨ ਮਾਨਿਆ, ਘਰ ਮੰਦਰ ਸੋਹਾਏ। ਪੰਚ ਸ਼ਬਦ ਧੁਨ ਅਨਹਦ ਵਾਜੇ, ਹਮ ਘਰ ਸਾਜਨ ਆਏ। ਹਮ ਘਰ ਸਾਜਨ ਆਏ, ਸਾਚੈ ਮੇਲ ਮਿਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਅੰਮ੍ਰਿਤ ਬਾਣੀ ਇੱਕ ਅੰਮ੍ਰਿਤ ਦਾ ਸਰੋਵਰ ਹੈ। ਜਿਹੜੇ ਵੀ ਗੁਰਸਿੱਖ ਮਾਈ ਭਾਈ ਇਸ ਗੁਰਬਾਣੀ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਚੁੱਭੀਆਂ ਲਾਉਂਦੇ ਹਨ, ਉਹਨਾਂ ਦਾ ਤਨ ਵੀ ਅਤੇ ਮਨ ਵੀ ਪਵਿੱਤਰ ਹੋ ਜਾਂਦਾ ਹੈ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਰਾਗ ਸੂਹੀ ਦੇ ਅੰਦਰ ਸ਼ੰਤ ਸ਼ਬਦ ਉਚਾਰਨ ਕਰ ਰਹੇ ਹਨ। ਸ਼ੰਤ ਵਿਆਹ ਦੇ ਸਮੇਂ ਜਾਂ ਹੋਰ ਖੁਸ਼ੀ ਦੇ ਸਮੇਂ ਜੋ ਗੀਤ ਗਾਏ ਜਾਂਦੇ ਹਨ, ਉਹਨਾਂ ਦੀ ਤਾਰੇ 'ਤੇ ਸਤਿਗੁਰੂ ਨੇ ਪਾਵਨ ਪਵਿੱਤਰ ਇਹ ਸ਼ੰਤ ਉਚਾਰਨ ਕੀਤੇ ਹਨ। ਕਰ ਦੂਜਾ ਦੂਜੇ ਕਰ ਸੁਰ ਤਾਲ ਵਿੱਚ ਇਸ ਪਵਿੱਤਰ ਸ਼ਬਦ ਨੂੰ ਗਾਇਨ ਕੀਤਾ ਹੈ। ਆਰੰਭ ਦੇ ਵਿੱਚ ਸਤਿਗੁਰੂ ਮੰਗਲਾਚਰਨ ਕਰਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਅਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਅੱਗੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਿਆਹ ਦੇ ਰੂਪਕ ਦੇ ਵਿੱਚ ਹੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜੀਵ ਇਸਤਰੀ ਹੈ, ਪਰਮੇਸ਼ਰ ਲਾੜਾ ਹੈ, ਸਤਿਗੁਰੂ ਵਿਚੋਲੇ ਹਨ। ਜਿਹੜੇ ਹੋਰ ਨਾਮ ਜਪਣ ਵਾਲੇ ਸੰਤ ਮਹਾਂਪੁਰਖ ਨੇ ਉਹ ਮਾਨੋ ਸੰਤ ਪ੍ਰਾਹੁਣੇ ਹਨ। ਅਸੰਸਾਰ ਪੀਕਾ ਘਰ ਹੈ, ਪਰਲੋਕ ਸਹੁਰਾ ਘਰ ਹੈ। ਇਸ ਜੀਵ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਣਾ ਹੈ। ਇਹ ਸਾਡੇ ਜੀਵਨ ਦਾ ਮਨੋਰਥ ਹੈ, ਇਹੀ ਇਸ ਪਵਿੱਤਰ ਬਾਣੀ ਦਾ ਪ੍ਰਮੁੱਖ ਸਿਧਾਂਤ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਵੇਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਹਮ ਘਰ ਸਾਜਨ ਆਏ, ਸਾਚੈ ਮੇਲ ਮਿਲਾਏ।
ਜੀਵ ਰੂਪ ਇਸਤਰੀ ਕਥਨ ਕਰਦੀ ਹੈ, ਹਮ ਘਰ ਸਾਜਨ ਆਏ, ਸਾਡੇ ਘਰ ਦੇ ਵਿੱਚ ਸੱਜਣ ਸੰਤ ਮਹਾਂਪੁਰਖ ਗੁਰਮੁਖ ਪਿਆਰੇ ਆਏ ਹਨ, ਸਾਚੇ ਮੇਲ ਮਿਲਾਏ ਸੱਚੇ ਅਕਾਲ ਪੁਰਖ ਵਾਹਿਗੁਰੂ ਨੇ, ਉਹਨਾਂ ਦੇ ਮੇਲ ਵਿੱਚ ਸਾਨੂੰ ਮਿਲਾਇਆ ਹੈ। ਅਥਵਾ ਸਾਚਾ ਮੇਲ ਮਿਲਾਏ ਸੱਚੇ ਵਾਹਿਗੁਰੂ ਨੇ ਹੀ ਐਸੇ ਗੁਰਮੁਖਾਂ ਦਾ ਮਹਾਂਪੁਰਖਾਂ ਦਾ ਮੇਲ ਮਿਲਾਇਆ ਹੈ।
ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਹਿਜ ਮਿਲਾਏ, ਵੀ ਸਹਿਜ ਸੁਤੇ ਸਿੱਧ ਹੀ ਐਸੇ ਮਹਾਂਪੁਰਖ ਮਿਲਾਏ ਹਨ ਹਰ ਮਨ ਪਾਏ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮਨ ਵਿੱਚ ਪਾਉਂਦੇ ਹਨ। ਭਾਵ ਉਹ ਮਹਾਂਪੁਰਖ ਜਿਨ੍ਹਾਂ ਦਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਪਿਆਰ ਬਣਿਆ ਹੋਇਆ ਹੈ, ਜੋ ਉਸ ਪ੍ਰਭੂ ਦੇ ਮਨ ਨੂੰ ਪਾਉਂਦੇ ਨੇ, ਐਸੇ ਮਹਾਂਪੁਰਖਾਂ ਦਾ ਮਿਲਾਪ ਉਸ ਵਾਹਿਗੁਰੂ ਦੀ ਮਿਹਰ ਦੇ ਨਾਲ ਹੋਇਆ ਹੈ। ਪੰਚ ਮਿਲੇ ਸੁਖ ਪਾਇਆ, ਜਦੋਂ ਐਸੇ ਪੰਚ ਮੁਖੀ ਪ੍ਰਧਾਨ ਮਹਾਂਪੁਰਖ ਧਾਰਮਿਕ ਆਗੂ ਸਾਨੂੰ ਮਿਲੇ ਤੇ ਸੁਖ ਪਾਇਆ, ਤੇ ਅਸੀਂ ਆਤਮਕ ਸੁਖ ਅਥਵਾ ਪ੍ਰਭੂ ਦੇ ਮਿਲਾਪ ਦਾ ਸੁਖ ਪ੍ਰਾਪਤ ਕਰ ਲਿਆ।
ਸਾਈ ਵਸਤ ਪ੍ਰਾਪਤ ਹੋਈ ਜਿਸੇ ਤੀ ਮਨ ਲਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੀਵ ਇਸਤਰੀ ਆਖ ਰਹੀ ਹੈ ਮੈਨੂੰ ਉਹੀ ਵਸਤੂ ਪ੍ਰਾਪਤ ਹੋ ਗਈ, ਭਾਵ ਪਰਮੇਸ਼ਰ ਦੀ ਪ੍ਰਾਪਤੀ ਉਹਦੇ ਸੁਹਾਗ ਦਾ ਸੁਖ ਮੈਨੂੰ ਮਿਲ ਗਿਆ ਹੈ, ਜਿਸ ਸੇਤੀ ਮਨ ਲਾਇਆ, ਜਿਸ ਦੇ ਨਾਲ ਮੈਂ ਆਪਣਾ ਮਨ ਲਾਇਆ ਹੋਇਆ ਸੀ।
ਅਨ ਦਿਨ ਮੇਲ ਭਇਆ ਮਨ ਮਾਨਿਆ ਕਰ ਮੰਦਰ ਸੋਹਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਇਸਤਰੀ ਆਖਦੀ ਹੈ ਅਨ ਦਿਨ ਮੇਲ ਭਇਆ ਮਨ ਮਾਨਿਆ, ਮੇਰਾ ਉਸ ਵਾਹਿਗੁਰੂ ਪਰਮੇਸ਼ਰ ਪਤੀ ਤੇ ਮਨ ਮੰਨ ਗਿਆ ਹੈ, ਮਨ ਪਤੀਜ ਗਿਆ ਹੈ, ਹੁਣ ਦਿਨ ਰਾਤ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੇਰਾ ਮੇਲ ਹੋ ਗਿਆ ਹੈ, ਭਾਵ ਉਸ ਵਾਹਿਗੁਰੂ ਦੇ ਨਾਲ ਮੇਰਾ ਵਿਆਹ ਹੋ ਗਿਆ ਹੈ, ਕਰ ਮੰਗਲ ਸੁਹਾਏ, ਹੁਣ ਘਰ ਵੀ ਮੰਗਲ ਖੁਸ਼ੀਆਂ ਦੇ ਨਾਲ ਸੁਹਾਏ ਸੋਭਨੀਕ ਹੋ ਗਏ ਹਨ।
ਪੰਚ ਸਬਦ ਧੁਨ ਅਨਹਦ ਵਾਜੇ ਹਮ ਕਰ ਸਾਜਨ ਆਏ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਸਾਡੇ ਘਰ ਦੇ ਵਿੱਚ ਸੱਜਣ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਨ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਆਏ ਹਨ। ਪੰਜ ਸ਼ਬਦ ਧੁਨ ਅਨਹਦ ਵਾਜੇ, ਹੁਣ ਪੰਜ ਸ਼ਬਦਾਂ ਦੀ ਅਨਹਦ ਧੁਨੀ ਵਾਲੇ ਵਾਜੇ ਵੱਜ ਪਏ ਨੇ। ਪੰਜ ਸ਼ਬਦ ਜਿਹੜਾ ਸ਼ਬਦ ਹੈ ਗੁਰਬਾਣੀ ਦੇ ਵਿੱਚ ਕਈ ਥਾਵਾਂ ਤੇ ਆਇਆ ਹੈ। ਇਹ ਪਵਿੱਤਰ ਸ਼ੰਤ ਧੰਨ ਗੁਰੂ ਨਾਨਕ ਦੇ ਮਹਾਰਾਜ ਦਾ ਉਚਾਰਨ ਕੀਤਾ ਹੈ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵੀ ਅਨੰਦ ਸਾਹਿਬ ਬਾਣੀ ਦੇ ਵਿੱਚ ਫਰਮਾਇਆ ਹੈ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਉਹ ਪੰਜ ਸ਼ਬਦ ਕਿਹੜੇ ਨੇ? ਉਹ ਹੈ ਪੰਜ ਗੁਰੂਆਂ ਦੀ ਬਾਣੀ, ਕਿਉਂਕਿ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ। ਅਥਵਾ ਪੰਜ ਸ਼ਬਦ ਦਾ ਅਰਥ ਹੈ ਜਿਹੜੇ ਪੰਜ ਗੁਰਮਤ ਦੇ ਸ਼ਬਦ ਖਾਸ ਮੰਤਰ ਨੇ, ਕਿਉਂਕਿ ਜਨਮ ਸਾਖੀ ਦੇ ਵਿੱਚ ਜ਼ਿਕਰ ਆਇਆ ਹੈ। ਇੱਕ ਗੁਰਸਿੱਖਾਂ ਦਾ ਬੀਜ ਮੰਤਰ ਹੈ, ਦੂਸਰਾ ਮਹਾਂ ਮੰਤਰ ਹੈ, ਤੀਸਰਾ ਮੂਲ ਮੰਤਰ ਹੈ, ਚੌਥਾ ਮਾਲਾ ਮੰਤਰ ਹੈ ਤੇ ਪੰਜਵਾਂ ਵਾਹਿਗੁਰੂ ਮੰਤਰ ਹੈ। ਇਹ ਜਿਹੜੇ ਪੰਜ ਮੰਤਰ ਨੇ, ਪੰਜ ਸ਼ਬਦ ਧੁਨ ਅਨਹਦ ਵਾਜੇ, ਇਹ ਜਿਹੜੇ ਗੁਰਮਤਿ ਦੇ ਪੰਜ ਮੰਤਰ ਨੇ, ਇਹਨਾਂ ਪੰਜਾਂ ਸ਼ਬਦਾਂ ਦੇ ਅਨਹਦ ਧੁਨੀ ਵਾਲੇ ਵਾਜੇ ਵੱਜ ਪਏ ਨੇ। ਹਮ ਘਰ ਸੱਜਣ ਆਏ ਤੇ ਸਾਡੇ ਘਰ ਦੇ ਵਿੱਚ ਸੱਜਣ ਵਾਹਿਗੁਰੂ ਦੇ ਪਿਆਰੇ ਸੰਤ ਪ੍ਰਾਹੁਣੇ ਬਣ ਕੇ ਆਏ ਨੇ ਤੇ ਇਸ ਤਰ੍ਹਾਂ ਇਹ ਪੰਜ ਸ਼ਬਦਾਂ ਦੇ ਬਾਰੇ ਕੁਝ ਹੋਰ ਵੀ ਵਿਚਾਰ ਮਹਾਂਪੁਰਖ ਦੱਸਦੇ ਸਨ। ਯੋਗੀਆਂ ਦੇ ਵੀ ਪੰਜ ਸ਼ਬਦ ਮੰਨੇ ਨੇ, ਤਤ ਤੰਤੀ ਬਿਤ ਚਰਮ ਕਾ ਕਨ ਕਾਸੀ ਕਾ ਜਾਨ ਨਾਰ ਸ਼ਬਦ ਘਟਕੋ ਕਹਿ ਸਵਾ ਸੁਖਰ ਪਹਿਚਾਨ। ਇਹ ਪੰਜ ਯੋਗੀਆਂ ਦੇ ਸ਼ਬਦ ਨੇ। ਆ ਜਿਹੜੇ ਰਾਧਾ ਸਵਾਮੀ ਲੋਕ ਨੇ, ਇਹ ਵੀ ਪੰਜ ਸ਼ਬਦਾਂ ਦਾ ਕੁਛ ਜ਼ਿਕਰ ਕਰਦੇ ਨੇ, ਜੋ ਸਰੂਪੀ ਓਵੰ ਰਰੰਕਾਰ ਸੋਹੰ ਸਤਨਾਮ, ਭਾਵੇਂ ਕਿਸੇ ਨੂੰ ਦੱਸਦੇ ਤਾਂ ਨਹੀਂ ਪਰ ਜਿਹੜੇ ਦੱਸਣ ਵਾਲੇ ਉਹ ਦੱਸਦੇ ਨੇ ਵੀ ਇਹ ਪੰਜ ਸ਼ਬਦ ਲਗਭਗ ਗੁਰਬਾਣੀ ਦੇ ਵਿੱਚੋਂ ਹੀ ਇਹਨਾਂ ਨੇ ਚੁਣੇ ਹੋਏ ਨੇ, ਕਿਉਂਕਿ ਗੁਰਬਾਣੀ ਸਮੁੰਦਰ ਹੈ। ਇਹ ਸਮੁੰਦਰ ਦੇ ਵਿੱਚੋਂ ਤੇ ਇਹ ਜਿਹੜੇ ਲੋਕ ਨੇ ਆਪਣੀ ਚੁਸਤੀ ਚਲਾਕੀ ਦੇ ਨਾਲ ਕੁਝ ਚੀਜ਼ਾਂ ਚੁਰਾ ਕੇ ਤੇ ਫਿਰ ਉਹ ਆਪਣੀ ਦੁਕਾਨ ਚਲਾ ਰਹੇ ਹਨ। ਪੰਜ ਸ਼ਬਦ ਤੁਨ ਅਨਹਦ ਵਾਜੇ, ਤੀਸਰਾ ਪੰਜ ਸ਼ਬਦਾਂ ਦੇ ਬਾਰੇ ਮਹਾਂਪੁਰਖ ਇਹ ਵੀ ਵਿਚਾਰ ਦੱਸਦੇ ਸਨ, ਪੁਰਾਣੇ ਸਮੇਂ ਦੇ ਵਿੱਚ ਜਦੋਂ ਗੁਰਬਾਣੀ ਦਾ ਕੀਰਤਨ ਹੁੰਦਾ ਸੀ ਉਹਦੇ ਵਿੱਚ ਪੰਜ ਕਿਸਮ ਦੇ ਸਾਜ਼ਾਂ ਦਾ ਵਾਜਿਆਂ ਦਾ ਪ੍ਰਯੋਗ ਹੁੰਦਾ ਸੀ, ਜਿਹਦੇ ਵਿੱਚੋਂ ਮੁੱਖ ਰਬਾਬ ਸੀ, ਜਿਵੇਂ ਭਾਈ ਮਰਦਾਨੇ ਦੀ ਰਬਾਬ ਮਸ਼ਹੂਰ ਹੈ। ਦੂਸਰੇ ਨੰਬਰ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸਰੰਦਾ ਸਾਜ਼ ਵੀ ਮਸ਼ਹੂਰ ਹੈ ਤੇ ਉਸ ਦੇ ਨਾਲ ਹੀ ਮਰਦੰਗ ਤੀਸਰੇ ਨੰਬਰ ਤੇ ਆ ਜਾਂਦਾ ਹੈ। ਚੌਥੇ ਨੰਬਰ ਤੇ ਜਿਹੜੇ ਆਪਣੇ ਕੁਛ ਤਾਲ ਛੈਣੇ ਨੇ ਉਹਨਾਂ ਦੀ ਵਰਤੋਂ ਆ ਜਾਂਦੀ ਹੈ ਅਤੇ ਪੰਜਵੇਂ ਨੰਬਰ ਤੇ ਸਤਾਰ ਨੂੰ ਵੀ ਇੱਕ ਪੁਰਾਣਾ ਤੰਤੀ ਸਾਜ ਮੰਨਿਆ ਗਿਆ ਹੈ ਜਿਹਦੇ ਵਿੱਚ ਅਕਸਰ ਇਹ ਰਾਗੀ ਸਿੰਘ ਕੀਰਤਨ ਕਰਦੇ ਸਨ। ਉਹਦੇ ਵਿੱਚ ਪੰਜ ਸਾਜ਼ਾਂ ਦਾ ਪੰਜ ਵਾਜਿਆਂ ਦਾ ਪ੍ਰਯੋਗ ਹੁੰਦਾ ਸੀ। ਪੰਜ ਸ਼ਬਦ ਉਹਨਾਂ ਵੱਲ ਵੀ ਇਸ਼ਾਰਾ ਹੈ ਵੀ ਜਿਹੜੇ ਪੰਜ ਕਿਸਮ ਦੇ ਸੰਗੀਤ ਦੇ ਸ਼ਬਦ ਨੇ ਔਰ ਉਹਨਾਂ ਦੇ ਵਿੱਚ ਗੁਰਬਾਣੀ ਦਾ ਕੀਰਤਨ ਹੁੰਦਾ ਸੀ। ਪੰਜ ਸ਼ਬਦ ਧੁਨ ਅਨਹਦ ਵਾਜੇ, ਉਹਨਾਂ ਪੰਜਾਂ ਸ਼ਬਦਾਂ ਦੀ ਧੁਨੀ ਦੇ ਅਨਹਦ ਵਾਜੇ ਵੱਜਣ ਲੱਗ ਪਏ ਨੇ। ਭਾਵ ਇਹਦਾ ਇਹ ਹੈ ਵੀ ਜਦੋਂ ਕੋਈ ਲਾੜਾ ਸਾਈ ਧੱਜ ਕੇ ਆਉਂਦਾ ਹੈ ਤਾਂ ਉਹਦੇ ਮੂਹਰੇ ਹੁਣ ਵੀ ਉਹ ਬੈਂਡ ਵਾਜੇ ਵਜਾਏ ਜਾਂਦੇ ਨੇ। ਪੁਰਾਣੇ ਸਮੇਂ ਦਾ ਇਹ ਰਿਵਾਜ ਹੈ ਵੀ ਵਾਜਿਆਂ ਗਾਜਿਆਂ ਦੇ ਨਾਲ ਬਰਾਤ ਚੜ੍ਹ ਕੇ ਆਉਂਦੀ ਸੀ ਤੇ ਫਿਰ ਉਹ ਵਿਆਹ ਕਰਨ ਤੋਂ ਬਾਅਦ ਉਸੇ ਹੀ ਸ਼ਾਨੋ ਸ਼ੌਕਤ ਨਾਲ ਵਾਪਸ ਚਲੇ ਜਾਂਦੇ ਸਨ। ਇੱਥੇ ਪੰਜ ਸ਼ਬਦ ਅੰਤਰੀ ਭਾਵ ਦੇ ਵਿੱਚ ਵੀ ਜਿਹੜੇ ਗੁਰਬਾਣੀ ਦੇ ਪੰਜ ਮੰਤਰ ਨੇ ਪੰਜ ਸ਼ਬਦ ਨੇ ਉਹਨਾਂ ਦੀ ਧੁਨੀ ਦੇ ਹੁਣ ਅਨਹਦ ਵਾਜੇ ਵੱਜਣ ਲੱਗ ਪਏ ਨੇ ਕਿਉਂਕਿ ਸਾਡੇ ਘਰ ਉਹ ਸੱਜਣ ਸੰਤ ਪ੍ਰਾਹੁਣੇ ਬਣ ਕੇ ਆਏ ਹਨ।
ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਜੀਵ ਆਖਦਾ ਹੈ ਆਵੋ ਮੀਤ ਪਿਆਰੇ, ਐ ਸਾਡੇ ਮਿੱਤਰੋ ਪਿਆਰਿਓ ਮਹਾਂਪੁਰਖੋ ਆਓ, ਕਿਉਂਕਿ ਹੁਣ ਖੁਸ਼ੀ ਦਾ ਸਮਾਗਮ ਹੈ, ਵਿਆਹ ਦਾ ਕਾਰਜ ਹੈ, ਮੰਗਲ ਗਾਵੋ ਨਾਰੇ। ਤੇ ਦੂਸਰੀ ਪੰਕਤੀ ਵਿੱਚ ਮਾਈਆਂ ਬੀਬੀਆਂ ਨੂੰ ਸੰਬੋਧਨ ਕੀਤਾ ਹੈ ਵੀ ਐ ਨਾਰੇ ਇਸਤਰੀਓ ਮਾਈਓ ਭਾਈਓ, ਤੁਸੀਂ ਵੀ ਆਓ, ਤੁਸੀਂ ਆ ਕੇ ਮੰਗਲ ਗਾਵੋ, ਖੁਸ਼ੀ ਦਾ ਗੀਤ ਗਾਓ, ਪਾਓ ਗੁਰਬਾਣੀ ਦਾ ਕੀਰਤਨ ਕਰੋ।
ਸੱਚ ਮੰਗਲ ਗਾਵੋ ਤਾਂ ਪ੍ਰਭ ਪਾਵੋ ਸੋਹਿਲੜਾ ਜੁਗਚਾਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਹਰ ਗੁਰਸਿੱਖ ਮਾਈ ਭਾਈ ਨੂੰ ਸਾਂਝਾ ਉਪਦੇਸ਼ ਹੈ ਸੱਚ ਮੰਗਲ ਗਾਵੋ, ਤੁਸੀਂ ਵਾਹਿਗੁਰੂ ਦਾ ਸੱਚਾ ਮੰਗਲ ਜਸ ਗਾਓ ਤਾਂ ਪ੍ਰਭ ਪਾਵੋ, ਤਾਂ ਤੁਸੀਂ ਉਸ ਮਾਲਕ ਵਾਹਿਗੁਰੂ ਦੇ ਮਨ ਨੂੰ ਪਾ ਸਕੋਗੇ। ਸੋਹਿਲੜਾ ਜੁਗ ਚਾਰੇ, ਫਿਰ ਤੁਹਾਨੂੰ ਚਾਰੇ ਯੁਗਾਂ ਦੇ ਵਿੱਚ ਹੀ ਸੋਹਿਲੜਾ ਜਸ ਅਤੇ ਆਨੰਦ ਪ੍ਰਾਪਤ ਹੋ ਜਾਵੇਗਾ।
ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪਣੇ ਘਰ ਆਇਆ, ਹੁਣ ਉਹ ਪਰਮੇਸ਼ਰ ਲਾੜਾ ਬਣ ਕੇ ਆਪਣੇ ਘਰ ਵਿੱਚ ਭਾਵ ਜਗਿਆਸੂ ਦੇ ਹਿਰਦੇ ਵਿੱਚ ਆ ਗਿਆ, ਥਾਨ ਸੁਹਾਇਆ ਤੇ ਉਸ ਜਗਿਆਸੂ ਦਾ ਹਿਰਦਾ ਰੂਪੀ ਅਸਥਾਨ ਬੜਾ ਸੁਹਾਵਣਾ ਬਣ ਗਿਆ। ਕਿਉਂਕਿ ਜਦੋਂ ਵਾਹਿਗੁਰੂ ਪਰਮੇਸ਼ਰ ਕਿਸੇ ਦੇ ਘਰ ਆ ਜਾਂਦਾ ਹੈ ਫਿਰ ਉਹ ਅਸਥਾਨ ਸੋਭਨੀਕ ਬਣ ਜਾਂਦਾ ਹੈ। ਕਰ ਸ਼ਬਦ ਸਵਾਰੇ, ਗੁਰੂ ਕੇ ਸ਼ਬਦ ਦੁਆਰਾ ਵੀ ਗੁਰਮੁਖ ਵਿਅਕਤੀ ਨੇ ਆਪਣੇ ਸਾਰੇ ਕਾਰਜ ਸਵਾਰ ਲਏ ਹਨ।
ਗਿਆਨ ਮਹਾਰਸ ਨੇਤਰੀ ਅੰਜਨ ਤ੍ਰੈਪਵਣ ਰੂਪ ਦਿਖਾਇਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗਿਆਨ ਮਹਾਰਸ ਨੇਤਰੀ ਅੰਜਨ, ਵੀ ਉਹਨਾਂ ਗੁਰਮੁਖਾਂ ਨੇ ਮਨ ਬੁੱਧੀ ਨੇਤਰਾਂ ਦੇ ਵਿੱਚ ਗਿਆਨ ਦੇ ਪਰਮ ਰਸ ਦਾ ਅੰਜਨ ਸੁਰਮਾ ਪਾਇਆ ਹੈ। ਕਿਉਂਕਿ ਇੱਕ ਤਾਂ ਸੁਰਮਾ ਉਹ ਵੀ ਹੁੰਦਾ ਹੈ ਜਿਹੜਾ ਆਮ ਉਹ ਪੀਸ ਕੇ ਬਣਾਇਆ ਜਾਂਦਾ ਹੈ ਤੇ ਦੂਸਰਾ ਇੱਕ ਤਰਲ ਵੀ ਹੁੰਦਾ ਪਾਣੀ ਵਾਲਾ ਸੁਰਮਾ। ਇੱਥੇ ਗਿਆਨ ਮਹਾਰਸ ਜਿਹੜਾ ਸ਼ਬਦ ਹੈ ਉਹ ਜਿਹੜਾ ਤਰਲ ਸੁਰਮਾ ਹੈ ਅੱਖਾਂ ਚ ਪਾਉਣ ਵਾਲੀ ਦਵਾਈ ਉਸਦਾ ਵਾਚਕ ਸਮਝ ਲਓ ਇਹ ਸ਼ਬਦ ਹੈ ਗਿਆਨ ਮਹਾਰਸ ਨੇਤਰੀ ਅੰਜਨ। ਉਹਨਾਂ ਗੁਰਮੁਖਾਂ ਨੇ ਮਨ ਬੁੱਧੀ ਨੇਤਰਾਂ ਵਿੱਚ ਗਿਆਨ ਦੇ ਪਰਮ ਰਸ ਦਾ ਅੰਜਨ ਸੁਰਮਾ ਭਾਵ ਇਹ ਤਰਲ ਸੁਰਮਾ ਅੱਖਾਂ ਵਿੱਚ ਪਾਇਆ ਹੈ ਤੇਰੇ ਭਵਨ ਰੂਪ ਦਿਖਾਇਆ ਤੇ ਹੁਣ ਉਸ ਵਾਹਿਗੁਰੂ ਪਰਮੇਸ਼ਰ ਨੇ ਤਿੰਨੇ ਭਵਨਾਂ ਦੇ ਵਿੱਚ ਹੀ ਆਪਣਾ ਰੂਪ ਪ੍ਰਗਟ ਕਰਕੇ ਦਿਖਾ ਦਿੱਤਾ ਹੈ।
ਸਖੀ ਮਿਲੋ ਰਸ ਮੰਗਲ ਗਾਵੋ ਹਮ ਕਰ ਸਾਜਨ ਆਇਆ।
ਐ ਸਖੀਓ ਸਹੇਲੀਓ ਆ ਕੇ ਮਿਲੋ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਗਾਓ ਹਮ ਕਰ ਸਾਜਨ ਆਇਆ। ਕਿਉਂਕਿ ਸਾਡੇ ਘਰ ਦੇ ਵਿੱਚ ਸਾਜਨ ਦਾ ਅਰਥ ਹੈ ਉਹ ਸਾਡਾ ਜੀਵਨ ਸਾਥੀ ਅਕਾਲ ਪੁਰਖ ਵਾਹਿਗੁਰੂ ਲਾੜਾ ਬਣ ਕੇ ਆਇਆ ਹੈ।
ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜਦੋਂ ਵਾਹਿਗੁਰੂ ਕਿਸੇ ਜੀਵ ਰੂਪ ਇਸਤਰੀ ਦੇ ਘਰ ਦੇ ਵਿੱਚ ਆ ਜਾਂਦਾ ਹੈ ਮਨ ਤਨ ਅੰਮ੍ਰਿਤ ਭਿੰਨਾ ਫਿਰ ਉਹਦਾ ਮਨ ਵੀ ਤੇ ਤਨ ਸਰੀਰ ਵੀ ਨਾਮ ਬਾਣੀ ਦੇ ਅੰਮ੍ਰਿਤ ਰਸ ਦੇ ਨਾਲ ਸਰਸ਼ਾਰ ਹੋ ਜਾਂਦਾ ਹੈ। ਅੰਤਰ ਪ੍ਰੇਮ ਰਤਨਾ ਉਹਦੇ ਅੰਦਰ ਵਾਹਿਗੁਰੂ ਦੇ ਪ੍ਰੇਮ ਦਾ ਰਤਨ ਵੀ ਪੈਦਾ ਹੋ ਜਾਂਦਾ ਹੈ।
ਅੰਤਰ ਰਤਨ ਪਦਾਰਥ ਮੇਰਾ ਪਰਮ ਤਤ ਵਿਚਾਰੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜੀਵ ਰੂਪ ਇਸਤਰੀ ਆਖਦੀ ਹੈ ਵੀ ਮੇਰੇ ਮਨ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਅਥਵਾ ਪ੍ਰੇਮ ਦਾ ਅਮੋਲਕ ਪਦਾਰਥ ਰਤਨ ਦਾ ਅਰਥ ਹੈ ਅਮੋਲਕ ਬਈ ਮੇਰੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਅਥਵਾ ਆਤਮ ਗਿਆਨ ਦਾ ਅਮੋਲਕ ਪਦਾਰਥ ਪ੍ਰਗਟ ਹੋ ਗਿਆ ਹੈ। ਪਰਮ ਤੱਤ ਵਿਚਾਰੋ ਹੁਣ ਮੈਂ ਜੋ ਪਰਮ ਤੱਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਮੈਂ ਉਸ ਦੀ ਵਿਚਾਰ ਕਰ ਰਹੀ ਹਾਂ।
ਜੰਤ ਭੇਗ ਤੂੰ ਸਫਲਿਓ ਦਾਤਾ ਸਿਰ ਸਿਰ ਦੇਵਣ ਹਾਰੋ।
ਤੇ ਹੁਣ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਹੇ ਵਾਹਿਗੁਰੂ ਜੰਤ ਭੇਖ ਇਹ ਜਿਹੜਾ ਜੀਵ ਹੈ ਇਹ ਤੇ ਇੱਕ ਭੇਖ ਇੱਕ ਭਿਖਾਰੀ ਹੈ ਤੂੰ ਸਫਲਿਓ ਦਾਤਾ ਤੇ ਤੂੰ ਸਾਰੇ ਫਲ ਦੇਣ ਵਾਲਾ ਦਾਤਾ ਹੈ ਸਿਰ ਸਿਰ ਦੇਵਣ ਹਾਰੋ ਤੂੰ ਸਿਰ ਬਸਿਰ ਜਿੰਨੇ ਵੀ ਤੇਰੇ ਦਰ ਤੇ ਭਿਖਾਰੀ ਬਣ ਕੇ ਆਉਂਦੇ ਨੇ ਸਭ ਨੂੰ ਦਾਤਾਂ ਦੇਣ ਵਾਲਾ ਤੂੰ ਹੈ।
ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ।
ਹੇ ਵਾਹਿਗੁਰੂ ਤੂੰ ਆਪ ਹੀ ਜਾਣ ਦਾ ਅਰਥ ਹੈ ਜਾਣੀ ਜਾਣ ਹੈ ਤੂੰ ਆਪ ਹੀ ਗਿਆਨੀ ਗਿਆਨਵਾਨ ਸਰਬੱਗ ਪੁਰਸ਼ ਹੈ ਆਪ ਹੀ ਤੂੰ ਅੰਤਰ ਜਾਮੀ ਘਟ ਘਟ ਦਾ ਜਾਣਨ ਹਾਰ ਹੈ ਆਪੇ ਕਾਰਨ ਕੀਨਾ ਤੇ ਤੁਸਾਂ ਆਪ ਹੀ ਇਹ ਸਾਰੇ ਕਾਰਨ ਸੰਸਾਰ ਨੂੰ ਸ੍ਰਿਸ਼ਟੀ ਨੂੰ ਬਣਾਇਆ ਹੈ।
ਸੁਣੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਪੀਨਾ।
ਐ ਸਖੀਓ ਸੁਣੋ ਮੇਰਾ ਮਨ ਉਸ ਮੋਹਨ ਵਾਹਿਗੁਰੂ ਪਰਮੇਸ਼ਰ ਨੇ ਮੋਹਿਤ ਕਰ ਲਿਆ ਹੈ ਤਨ ਮਨ ਅੰਮ੍ਰਿਤ ਪੀਨਾ ਹੁਣ ਮੇਰਾ ਤਨ ਤੇ ਮਨ ਵਾਹਿਗੁਰੂ ਦੇ ਅੰਮ੍ਰਿਤ ਰਸ ਦੇ ਵਿੱਚ ਐਨ ਭਿੱਜ ਗਿਆ ਹੈ ਸਰਸ਼ਾਰ ਹੋ ਗਿਆ ਹੈ।
ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਤਮ ਰਾਮ ਸੰਸਾਰਾ ਇਹ ਜਿਹੜਾ ਸਾਰਾ ਸੰਸਾਰ ਹੈ ਇਹ ਉਸ ਆਤਮਾ ਤੇ ਪਰਮਾਤਮਾ ਦਾ ਹੀ ਇੱਕ ਪੈਦਾ ਕੀਤਾ ਹੋਇਆ ਹੈ ਸਾਚਾ ਖੇਲ ਤੁਮਾਰਾ। ਵਾਹਿਗੁਰੂ ਉਸ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਆਖਦੇ ਨੇ ਹੇ ਵਾਹਿਗੁਰੂ ਇਹ ਜਿਹੜਾ ਸੰਸਾਰ ਹੈ ਇਹ ਤੇਰਾ ਸੱਚਮੁੱਚ ਇੱਕ ਖੇਲ ਨਾਟਕ ਇੱਕ ਤਮਾਸ਼ਾ ਬਣਾਇਆ ਹੋਇਆ ਕਿਉਂਕਿ ਸੰਸਾਰ ਵੀ ਇੱਕ ਨਾਟਕ ਹੀ ਹੈ ਨਾ ਇੱਕ ਤਮਾਸ਼ਾ ਹੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਲਗੀ ਧਰ ਨੇ ਵੀ ਆਖਿਆ ਹੈ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਇਹ ਸੰਸਾਰ ਇੱਕ ਖੇਲ ਹੈ ਇਹ ਇੱਕ ਨਾਟਕ ਹੈ ਸਾਚਾ ਖੇਲ ਤੁਮਾਰਾ ਹੈ ਵਾਹਿਗੁਰੂ ਜੀ ਇਹ ਸੱਚਮੁੱਚ ਇਹ ਸੰਸਾਰ ਆਪ ਜੀ ਦਾ ਹੀ ਇੱਕ ਐਸਾ ਨਾਟਕ ਬਣਾਇਆ ਹੋਇਆ ਹੈ।
ਸੱਚ ਖੇਲ ਤੁਮਾਰਾ ਅਗਮ ਅਪਾਰਾ ਤੁਦ ਬਿਨ ਕੌਣ ਬੁਝਾਏ।
ਹੇ ਵਾਹਿਗੁਰੂ ਜੀ ਇਹ ਸੰਸਾਰ ਆਪ ਜੀ ਦਾ ਸੱਚਮੁੱਚ ਇੱਕ ਤਮਾਸ਼ਾ ਇੱਕ ਨਾਟਕ ਬਣਾਇਆ ਹੋਇਆ ਹੈ ਜਿਵੇਂ ਸਤਿਗੁਰੂ ਮਹਾਰਾਜ ਨੇ ਦ੍ਰਿਸ਼ਟਾਂ ਦਿੱਤਾ, ਬਾਜੀ ਗਰ ਜੈਸੀ ਬਾਜੀ ਪਾਈ, ਨਾਨਾ ਰੂਪ ਵੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕੰਕਾਰਾ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਬਾਜੀਗਰ ਅਨੇਕਾਂ ਤਰ੍ਹਾਂ ਦੇ ਸਵਾਂਗ ਬਣਾ ਕੇ ਉਹ ਨਾਟਕ ਖੇਡਦੇ ਸਨ, ਇਸੇ ਤਰ੍ਹਾਂ ਸੱਚ ਖੇਲ ਤੁਮਾਰਾ ਹੈ ਵਾਹਿਗੁਰੂ ਜੀ, ਇਹ ਸੰਸਾਰ ਸੱਚਮੁੱਚ ਤੁਹਾਡਾ ਇੱਕ ਖੇਲ ਬਣਾਇਆ ਹੋਇਆ ਹੈ, ਇੱਕ ਐਸਾ ਨਾਟਕ ਬਣਾਇਆ ਹੋਇਆ ਹੈ। ਅਗਮਾ ਪਾਰਾ ਹੈ ਵਾਹਿਗੁਰੂ, ਤੂੰ ਮਨ ਦੀ ਗਮਤਾ ਤੋਂ ਪਰੇ ਅਪਰੋ ਪਾਰ ਹੈ, ਤੁਝ ਮੈਨ ਕੌਣ ਬੁਝਾਏ, ਤੇਰੇ ਬਿਨਾਂ ਇਸ ਸੰਸਾਰ ਦੀ ਜਿਹੜੀ ਅਸਲੀਅਤ ਹੈ ਇਹਨੂੰ ਕੌਣ ਸਮਝਾ ਸਕਦਾ। ਇਹਦਾ ਮਤਲਬ ਇਹ ਹੈ, ਉਸ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦਾ ਇੱਕ ਐਸਾ ਇਹ ਤਮਾਸ਼ਾ ਬਣਾਇਆ ਹੋਇਆ ਹੈ, ਇਹਦੇ ਵਿੱਚ ਆ ਕੇ ਮਨੁੱਖ ਇਸ ਗੱਲ ਨੂੰ ਭੁੱਲ ਜਾਂਦਾ ਹੈ ਵੀ ਜਿਹੜਾ ਇਸ ਤਮਾਸ਼ੇ ਨੂੰ ਰਚਣ ਵਾਲਾ ਅਕਾਲ ਪੁਰਖ ਹੈ ਔਰ ਉਹ ਇਸ ਤੋਂ ਵੱਖਰਾ ਹੈ, ਉਹ ਇਸ ਤਮਾਸ਼ੇ ਦੇ ਦੇਖਣ ਦੇ ਵਿੱਚ ਹੀ ਪਰਚ ਜਾਂਦਾ ਹੈ ਤੇ ਉਸ ਬਣਾਉਣ ਵਾਲੇ ਨੂੰ ਭੁੱਲ ਜਾਂਦਾ। ਇਹ ਗੱਲ ਕੁਝ ਇਸ ਤਰ੍ਹਾਂ ਦੀ ਗਈ ਹੈ, ਜਿਵੇਂ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇੱਕ ਥਾਂ ਤੇ ਬਚਨ ਲਿਖੇ ਨੇ, ਚਿੱਤਰ ਬਚਿੱਤਰ ਇਹ ਹੈ ਅਵਚੇਰਾ, ਤਾ ਚਿੱਤਰੈ ਚਿੱਤ ਰਾਖ ਚਿਤੇਰਾ। ਵੀ ਇਹ ਜਿਹੜਾ ਸੰਸਾਰ ਦਾ ਜਿਹੜਾ ਚਿੱਤਰ ਹੈ ਇੱਕ ਐਸਾ ਵਚਿੱਤਰ ਹੈ ਔਰ ਇਹਦੇ ਵਿੱਚ ਹਰ ਆਦਮੀ ਆਪਣੀ ਅਸਲੀਅਤ ਨੂੰ ਭੁੱਲ ਜਾਂਦਾ ਹੈ। ਜਿਵੇਂ ਹੁਣ ਦੁਨਿਆਵੀ ਤੌਰ ਤੇ ਵੀ ਕੋਈ ਆਪਾਂ ਨਾਟਕ ਦੇਖਦੇ ਹਾਂ ਵੀ ਜਿਹੋ ਜਿਹਾ ਕੋਈ ਅੱਗੇ ਕੋਈ ਐਕਟਰ ਕੋਈ ਰੋਲ ਅਦਾ ਕਰਦਾ ਹੈ ਤੇ ਅਸੀਂ ਅਸਲੀਅਤ ਨੂੰ ਭੁੱਲ ਕੇ ਉਹਨੂੰ ਤਮਾਸ਼ੇ ਨੂੰ ਸਹੀ ਮੰਨਣ ਲੱਗ ਜਾਂਦੇ ਹਾਂ। ਹੁਣ ਕਈ ਵਾਰੀ ਤੁਸੀਂ ਦੇਖਦੇ ਹੋ ਕਈ ਨਾਟਕ ਦੇਖਦੇ ਦੇਖਦੇ ਕਦੇ ਕੋਈ ਹੱਸਦੇ ਨੇ ਕਦੇ ਰੋਣ ਲੱਗ ਪੈਂਦੇ ਨੇ, ਇਹ ਉਹਨਾਂ ਦਾ ਅਸਰ ਹੈ, ਹੈ ਤੇ ਉਹ ਨਕਲੀ ਚੀਜ਼ਾਂ ਹੀ ਨੇ ਸਾਰੀਆਂ। ਇਸੇ ਤਰ੍ਹਾਂ ਸੰਸਾਰ ਵੀ ਵਾਹਿਗੁਰੂ ਦਾ ਇੱਕ ਤਮਾਸ਼ਾ ਹੀ ਹੈ, ਪਰ ਇਹਦੀ ਅਸਲੀਅਤ ਨੂੰ ਹੇ ਵਾਹਿਗੁਰੂ ਤੇਰੇ ਬਿਨਾਂ ਕੌਣ ਸਮਝਾਵੇ। ਵਾਹਿਗੁਰੂ ਪਰਮੇਸ਼ਰੀ ਕਿਰਪਾ ਕਰੇ ਫੇਰ ਪਤਾ ਲੱਗਦਾ ਵੀ ਇਹ ਸੰਸਾਰ ਤੇ ਇੱਕ ਤਮਾਸ਼ਾ ਹੀ ਹੈ।
ਸਿੱਧ ਸਾਧਕ ਸਿਆਣੇ ਕੇਤੇ ਤੁਝ ਬਿਨ ਕਵਣ ਕਹਾਏ।
ਹੇ ਵਾਹਿਗੁਰੂ, ਜਿੰਨੇ ਵੀ ਸਿੱਧ ਸ਼ਕਤੀਆਂ ਵਾਲੇ ਲੋਕ ਨੇ ਤੇ ਸਾਧਨ ਕਰਨ ਵਾਲੇ ਹੋਰ ਜਿਹੜੇ ਪੜ੍ਹੇ ਲਿਖੇ ਬੜੇ ਬੜੇ ਸਿਆਣੇ ਆਪਣੇ ਆਪ ਨੂੰ ਦਾਨੀ ਮੰਨਦੇ ਹਨ, ਤੁਝ ਬਿਨ ਕਵਣ ਕਹਾਏ, ਤੇਰੇ ਬਿਨਾਂ ਉਹ ਕੀ ਕੁਛ ਕਹਿ ਕਹਾ ਸਕਦੇ ਨੇ। ਭਾਵ ਉਹਨਾਂ ਦੀ ਵੀ ਸਮਝ ਤੋਂ ਗੱਲ ਬਾਹਰ ਹੈ, ਉਹ ਵੀ ਇਸ ਸੰਸਾਰ ਦੇ ਬਾਰੇ ਭਾਵੇਂ ਬਹੁਤ ਕੁਝ ਆਖਦੇ ਨੇ ਪਰ ਜੋ ਸੰਸਾਰ ਦੀ ਅਸਲੀਅਤ ਹੈ ਉਹਦੇ ਬਾਰੇ ਉਹ ਵੀ ਕੁਝ ਨਹੀਂ ਦੱਸ ਸਕਦੇ।
ਕਾਲ ਵਿਕਾਲ ਭਏ ਦੇਵਾਨੇ, ਮਨ ਰੱਖਿਆ ਗੁਰ ਠਾਏ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਵਿਅਕਤੀ ਨੇ ਮਨ ਰੱਖਿਆ ਗੁਰ ਠਾਏ, ਵੀ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਟਿਕਾ ਕੇ ਰੱਖਿਆ ਹੈ, ਮਨ ਰੱਖਿਆ ਗੁਰ ਠਾਏ, ਵੀ ਜਿਸਨੇ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਟਿਕਾ ਕੇ ਰੱਖਿਆ ਹੈ, ਕਾਲ ਵਿਕਾਲ ਭਏ ਦੇਵਾਨੇ, ਉਹ ਕਾਲ ਜਿਹੜਾ ਮੌਤ ਦਾ ਸਮਾਂ ਹੈ ਤੇ ਵਿਕਾਲ ਦਾ ਅਰਥ ਹੈ ਜਿਹੜਾ ਉਦੋਂ ਉਲਟਾ ਸਮਾਂ ਜਨਮ ਦਾ ਸਮਾਂ ਹੈ, ਜਿਸਨੇ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਟਿਕਾ ਕੇ ਰੱਖਿਆ ਹੈ, ਕਾਲ ਵਿਕਾਲ ਭਏ ਦੇਵਾਨੇ, ਉਹ ਜਨਮ ਮਰਨ ਦੇ ਡਰ ਤੋਂ ਰਹਿਤ ਹੋ ਕੇ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਰਸ ਨੂੰ ਪੀ ਕੇ ਨਾਮ ਦੀ ਖੁਮਾਰੀ ਦੇ ਵਿੱਚ ਦੀਵਾਨੇ ਦਾ ਅਰਥ ਵੀ ਉਹ ਮਸਤਾਨੇ ਹੋ ਗਏ ਨੇ, ਉਸ ਵਾਹਿਗੁਰੂ ਦੇ ਨਾਮ ਦੀ ਮਸਤੀ ਵਿੱਚ ਦੀਵਾਨੇ ਹੋ ਗਏ ਨੇ। ਪਾਇਆ ਦੀਵਾਨਾ ਸਾਹਕ ਨਾਨਕ ਬਉਰਾਨਾ, ਹਉ ਹਰ ਬਿਨ ਕਛੂ ਨਾ ਜਾਣਾ, ਇਹ ਉਹਨਾਂ ਦੀ ਅਵਸਥਾ ਬਣ ਗਈ ਹੈ। ਕਿਉਂਕਿ ਜਿਹੜੇ ਦੀਵਾਨੇ ਨੇ ਉਹ ਦੋ ਕਿਸਮ ਦੇ ਹੁੰਦੇ ਨੇ, ਜਾਂ ਇਉਂ ਕਹਿ ਦਿਓ ਜਿਹੜੇ ਪਾਗਲ ਲੋਕ ਨੇ ਉਹ ਦੋ ਕਿਸਮ ਦੇ ਹੁੰਦੇ ਨੇ। ਉਹ ਦੋ ਕਿਸਮ ਦੇ ਕਿਹੜੇ ਨੇ? ਇੱਕ ਤਾਂ ਉਹ ਦੀਵਾਨੇ ਹੁੰਦੇ ਨੇ ਬਈ ਜਿਨ੍ਹਾਂ ਦਾ ਦਿਮਾਗੀ ਸੰਤੁਲਨ ਡਿੱਗ ਪੈਂਦਾ ਹੈ ਤੇ ਫਿਰ ਉਹ ਕਈ ਵਾਰੀ ਇਹੋ ਜਿਹੀਆਂ ਹਰਕਤਾਂ ਕਰਦੇ ਨੇ, ਕਈ ਵਾਰੀ ਉਹ ਇਕੱਲੇ ਹੀ ਗੱਲਾਂ ਕਰੀ ਜਾਣਗੇ ਤੇ ਇੱਧਰ ਉੱਧਰ ਉਹਨਾਂ ਦੀ ਜਿਹੜੀ ਹਰਕਤ ਹੈ ਕੋਈ ਐਕਟਿੰਗ ਹੈ ਉਹ ਵੀ ਬੜੀ ਅਜੀਬ ਜੀਬ ਉਹ ਕਰਦੇ ਨੇ ਤੇ ਵੇਖ ਕੇ ਲੋਕੀ ਹੈਰਾਨ ਹੁੰਦੇ ਨੇ ਔਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਕੋਈ ਦੀਵਾਨਾ ਹੀ ਹੈ, ਕੋਈ ਪਾਗਲ ਹੈ। ਦੂਸਰੇ ਦੀਵਾਨੇ ਉਹ ਹੁੰਦੇ ਨੇ ਵੀ ਜਿਨ੍ਹਾਂ ਦਾ ਦਿਮਾਗੀ ਤਵਾਜਨ ਡਿੱਗਦਾ ਨਹੀਂ ਬਲਕਿ ਸਾਡੇ ਵਾਲੇ ਲੇਵਲ ਤੋਂ ਉੱਚਾ ਚੱਲਿਆ ਜਾਂਦਾ। ਤੇ ਫਿਰ ਉਹਨਾਂ ਮਹਾਂਪੁਰਖਾਂ ਨੂੰ ਇੱਕ ਐਸੀ ਆਨੰਦਮਈ ਮਸਤੀ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਤੇ ਫਿਰ ਉਹ ਉਸ ਮਸਤੀ ਦੇ ਵਿੱਚ ਦਿਨ ਰਾਤ ਮਸਤ ਰਹਿੰਦੇ ਨੇ। ਉਹਨਾਂ ਦੀ ਕਿਰਿਆ ਨੂੰ ਦੇਖ ਕੇ ਵੀ ਦੁਨਿਆਵੀ ਆਦਮੀ ਨੂੰ ਕੁਝ ਨਹੀਂ ਪਤਾ ਲੱਗਦਾ। ਦੁਨੀਆਂ ਦੇ ਪਾਣੇ ਉਹ ਵੀ ਦੀਵਾਨੇ ਹੁੰਦੇ ਨੇ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ ਇੱਕ ਇਤਿਹਾਸਕ ਪ੍ਰਸੰਗ ਆਉਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਹਾਲੇ ਛੋਟੀ ਅਵਸਥਾ ਆਪਣੇ ਘਰ ਰਾਏ ਭੋਏ ਕੀ ਤਲਵੰਡੀ ਬਰਾਜ ਰਹੇ ਸਨ, ਉਸ ਵੇਲੇ ਇੱਕ ਤੁਲਸਾ ਨਾਮ ਕਰਕੇ ਦਾਸੀ ਸੀ ਜੋ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਸੇਵਾ ਕਰਦੀ। ਇੱਕ ਦਿਨ ਮਾਤਾ ਤ੍ਰਿਪਤਾ ਜੀ ਨੇ ਸਤਿਗੁਰੂ ਦੇ ਲਈ ਲੰਗਰ ਤਿਆਰ ਕੀਤਾ ਤੇ ਜਦੋਂ ਲੰਗਰ ਤਿਆਰ ਕੀਤਾ ਤਾਂ ਉਸ ਵੇਲੇ ਦਾਸੀ ਨੂੰ ਕਹਿਣ ਲੱਗੀ ਕਿ ਇਹ ਦਾਸੀ ਇਹ ਤੁਲਸਾ ਤੂੰ ਗੁਰੂ ਨਾਨਕ ਸਾਹਿਬ ਨੂੰ ਬੁਲਾ ਕੇ ਲਿਆ। ਤੇ ਉਹ ਅੱਗੋਂ ਕਹਿਣ ਲੱਗੀ ਚਲੋ ਮੈਂ ਜਿਵੇਂ ਤੁਸੀਂ ਆਖਦੇ ਹੋ ਮਾਤਾ ਜੀ ਜਾ ਕੇ ਬੁਲਾ ਲਿਆਉਣੀ ਹੈ। ਤੇ ਜਦੋਂ ਦਾਸੀ ਅੰਦਰ ਗਈ ਤਾਂ ਕੀ ਵੇਖਦੀ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਰਾਜੇ ਹੋਏ ਨੇ। ਦਾਸੀ ਬੜੀ ਸਿਆਣੀ ਸੀ, ਉਸਨੇ ਸੋਚਿਆ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਰਾਜੇ ਹੋਏ ਨੇ, ਜੇ ਮੈਂ ਇਹਨਾਂ ਨੂੰ ਜਗਾਇਆ ਔਰ ਇਹਨਾਂ ਦਾ ਜਿਹੜਾ ਮਨ ਹੈ ਜਾਂ ਇਹਨਾਂ ਦਾ ਸੁੱਖ ਹੈ ਉਹਦੇ ਵਿੱਚ ਫਰਕ ਪੈ ਜਾਵੇਗਾ। ਉਹਨੇ ਜਗਾਇਆ ਨਹੀਂ, ਚੁੱਪ ਚਾਪ ਉੱਥੇ ਖੜੀ ਵੇਖਦੀ ਰਹੀ। ਫਿਰ ਕੁਝ ਸਮੇਂ ਤੋਂ ਬਾਅਦ ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਮਾਤਾ ਜੀ ਨਾ ਕਿਧਰੇ ਨਾਰਾਜ਼ ਹੋ ਜਾਣ। ਫਿਰ ਉਹਨੇ ਸੋਚਿਆ ਬਈ ਮੈਂ ਗੁਰੂ ਮਹਾਰਾਜ ਨੂੰ ਆਵਾਜ਼ ਮਾਰ ਕੇ ਜਗਾਵਾਂ ਜਾਂ ਮੈਂ ਹੱਥਾਂ ਨਾਲ ਟੁੰਬ ਕੇ ਹਿਲਾ ਕੇ ਹਲੂਣ ਕੇ ਜਗਾਵਾਂ। ਮਨ ਹੀ ਮਨ ਦੇ ਵਿੱਚ ਉਹ ਸੋਚਾਂ ਸੋਚ ਰਹੀ ਸੀ। ਫਿਰ ਉਹਨੇ ਸੋਚਿਆ ਜੇ ਮੈਂ ਉੱਚੀ ਆਵਾਜ਼ ਵੀ ਮਾਰਾਂ ਇਹ ਵੀ ਮੇਰੇ ਲਈ ਗਲਤ ਗੱਲ ਹੋਵੇਗੀ, ਕਿਉਂਕਿ ਕਿਸੇ ਸਤਿਕਾਰਤ ਵਿਅਕਤੀ ਨੂੰ ਉੱਚੀ ਆਵਾਜ਼ ਮਾਰ ਕੇ ਜਗਾਉਣਾ ਇਹ ਵੀ ਉਹਦੀ ਇੱਕ ਤਰ੍ਹਾਂ ਦੀ ਨਿਰਾਦਰੀ ਗਿਣੀ ਜਾਂਦੀ ਹੈ। ਤੇ ਫਿਰ ਉਹਨੇ ਸੋਚਿਆ ਜੇ ਮੈਂ ਇਹਨਾਂ ਨੂੰ ਹੱਥ ਲਾ ਕੇ ਜਗਾਉਣੀ ਹਾਂ ਇਹ ਵੀ ਇੱਕ ਕਿਸਮ ਦਾ ਇਹਨਾਂ ਦਾ ਅਪਮਾਨ ਹੋਵੇਗਾ, ਮੈਂ ਕਰਾਂ ਤੇ ਕੀ ਕਰਾਂ। ਅਖੀਰ ਉਹਦੇ ਮਨ ਦੇ ਵਿੱਚ ਖਿਆਲ ਆਇਆ ਗੁਰੂ ਮਹਾਰਾਜ ਦੇ ਚਰਨਾਂ ਦਾ ਇੱਕ ਅੰਗੂਠਾ ਚਾਦਰੇ ਤੋਂ ਬਾਹਰ ਦਿਸਿਆ। ਇਸ ਦਾਸੀ ਨੇ ਆਪਣੇ ਸਰੀਰ ਸਭ ਤੋਂ ਕੋਮਲ ਅੰਗ ਆਪਣੀ ਜ਼ੁਬਾਨ ਨੂੰ ਸਮਝਿਆ। ਇਹਨੇ ਆਪਣੀ ਜ਼ੁਬਾਨ ਨੂੰ ਗੁਰੂ ਮਹਾਰਾਜ ਦੇ ਚਰਨਾਂ ਤੇ ਲਾਉਣਾ ਸ਼ੁਰੂ ਕਰ ਦਿੱਤਾ। ਜਦੋਂ ਇਹਨੇ ਹੌਲੀ ਹੌਲੀ ਆਪਣੀ ਜ਼ੁਬਾਨ ਦੇ ਨਾਲ ਚਰਨਾਂ ਦੀ ਸ਼ੋਅ ਪ੍ਰਾਪਤ ਕੀਤੀ ਬਸ ਇਹਦੇ ਤਾਂ ਕਵਾੜ ਖੁੱਲ ਗਏ, ਇਹਨੂੰ ਤੇ ਤ੍ਰਿਲੋਕੀ ਦਾ ਗਿਆਨ ਪ੍ਰਾਪਤ ਹੋ ਗਿਆ। ਦਾਸੀ ਬੜੀ ਹੈਰਾਨ ਹੋਈ ਬਈ ਇਹ ਕੈਸੀ ਪਾਰਸ ਕਲਾ ਵਰਤੀ ਗੁਰੂ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਕਰਕੇ ਮੈਨੂੰ ਤੇ ਤਿੰਨੇ ਲੋਕਾਂ ਦਾ ਗਿਆਨ ਹੋ ਗਿਆ। ਦਾਸੀ ਤਾਂ ਉੱਥੇ ਹੀ ਮੰਤਰ ਮੁਗਧ ਹੋ ਗਈ, ਉਹਨੂੰ ਸਭ ਕੁਛ ਹੀ ਭੁੱਲ ਗਿਆ। ਫਿਰ ਉਹਦੇ ਮਨ ਦੇ ਵਿੱਚ ਖਿਆਲ ਆਇਆ ਬਈ ਗੁਰੂ ਮਹਾਰਾਜ ਭਾਵੇਂ ਇੱਥੇ ਬਰਾਜੇ ਹੋਏ ਪ੍ਰਤੀਤ ਹੁੰਦੇ ਨੇ ਪਰ ਇਹਨਾਂ ਦੀ ਆਤਮਾ ਇਸ ਵੇਲੇ ਕਿੱਥੇ ਹੈ। ਜਦੋਂ ਇਸ ਪਾਸੇ ਖਿਆਲ ਗਿਆ ਤਾਂ ਇਹਨੂੰ ਕੀ ਅਨੁਭਵ ਹੋਇਆ ਵੀ ਕੋਈ ਸਿੱਖ ਹੈ ਉਹਦਾ ਸਮੁੰਦਰ ਦੇ ਵਿੱਚ ਜਹਾਜ਼ ਅਟਕ ਗਿਆ, ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਪਹੁੰਚ ਗਏ ਨੇ। ਉਸ ਗੁਰਸਿੱਖ ਦੀ ਸਹਾਇਤਾ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਹੁਣ ਮਿਹਰਬਾਨ ਹੋਏ ਨੇ। ਉਦੋਂ ਤੱਕ ਮਾਤਾ ਜੀ ਨੇ ਆਵਾਜ਼ ਮਾਰੀ ਇਹ ਤੁਲਸਾ ਮੈਂ ਤੈਨੂੰ ਜਿਹੜੇ ਕੰਮ ਲਈ ਭੇਜਿਆ ਸੀ ਤੂੰ ਉੱਥੇ ਜਾ ਕੇ ਬੈਠ ਗਈ ਹੈ, ਤੂੰ ਲੈ ਕੇ ਕਿਉਂ ਨਹੀਂ ਆਈ ਸਤਿਗੁਰੂ ਨੂੰ। ਤਾਂ ਅੱਗੋਂ ਉਸ ਦਾਸੀ ਨੇ ਮਲਕੜੇ ਜੇ ਉੱਠ ਕੇ ਬਾਹਰ ਆਈ ਆ ਕੇ ਕਹਿਣ ਲੱਗੀ ਮਾਤਾ ਜੀ ਉੱਚੀ ਨਾ ਬੋਲੋ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਰਾਜੇ ਹੋਏ ਨੇ ਔਰ ਉਹ ਨਾਲ ਹੀ ਇੱਕ ਸਿੱਖ ਦਾ ਜਹਾਜ਼ ਬੰਨੇ ਲਾ ਰਹੇ ਨੇ ਤੇ ਜਦੋਂ ਜਹਾਜ਼ ਬੰਨੇ ਲਾ ਦਿੱਤਾ ਫਿਰ ਮੈਂ ਉਹਨਾਂ ਨੂੰ ਉਠਾ ਕੇ ਲੈ ਆਵਾਂਗੀ। ਜਦੋਂ ਇੰਨੀ ਗੱਲ ਸੁਣੀ ਮਾਤਾ ਜੀ ਗੁੱਸੇ ਵਿੱਚ ਆਏ ਕਹਿਣ ਲੱਗੇ ਅੱਗੇ ਹੋਰ ਲੋਕ ਤਾਂ ਮੇਰੇ ਪੁੱਤਰ ਨੂੰ ਮਜ਼ਾਕ ਕਰਦੇ ਹੀ ਸਨ, ਹੁਣ ਤੂੰ ਵੀ ਮਖੌਲ ਲੱਗ ਪਈਆਂ ਕਰਨ ਵੀ ਉਹ ਕਿਸੇ ਸਿੱਖ ਦਾ ਜਹਾਜ਼ ਬੰਨੇ ਲਾ ਰਹੇ ਨੇ। ਇੰਨੀ ਗੱਲ ਸੁਣਦਿਆਂ ਸਰ ਮਾਤਾ ਉੱਠ ਕੇ ਆਈ। ਉਸਨੇ ਆ ਕੇ ਗੁਰੂ ਮਹਾਰਾਜ ਨੂੰ ਜਗਾਇਆ ਤੇ ਨਾਲ ਹੀ ਉਹਨੇ ਸ਼ਿਕਾਇਤ ਕੀਤੀ, ਦੇਖੋ ਮਹਾਰਾਜ ਹੋਰ ਲੋਕ ਤਾਂ ਮਖੌਲ ਕਰਦੇ ਹੀ ਸਨ, ਪਰ ਅੱਜ ਇਹ ਤੁਲਸਾਂ ਵੀ ਮੈਨੂੰ ਮਖੌਲ ਕਰਨ ਲੱਗ ਪਈ ਹੈ। ਮੈਂ ਇਹਨੂੰ ਜਗਾਉਣ ਭੇਜਿਆ, ਇਹ ਕਹਿੰਦੀ ਵੀ ਤੁਹਾਡੇ ਸਪੁੱਤਰ ਗੁਰਸਿੱਖ ਦਾ ਜਹਾਜ਼ ਬੰਨੇ ਲਾ ਰਹੇ ਨੇ। ਤੇ ਸਤਿਗੁਰੂ ਨੇ ਜਦੋਂ ਇਹ ਗੱਲ ਸੁਣੀ ਤੁਲਸਾਂ ਦਾਸੀ ਵੱਲ ਤੱਕਿਆ ਔਰ ਉਹ ਮੁਸਕਰਾ ਰਹੀ ਸੀ, ਹੱਸ ਰਹੀ ਸੀ, ਕਿਉਂਕਿ ਗੱਲ ਸੱਚੀ ਸੀ। ਤੇ ਗੁਰੂ ਮਹਾਰਾਜ ਨੇ ਸੋਚਿਆ ਬਈ ਇਸ ਦਾਸੀ ਦੇ ਅੰਦਰ ਅਜਰ ਸ਼ਕਤੀ ਨਹੀਂ ਹੈ, ਔਰ ਅੱਜ ਇਹਨੇ ਮਾਤਾ ਜੀ ਨੂੰ ਇਹ ਗੱਲ ਦੱਸੀ, ਕੱਲ ਨੂੰ ਕਿਸੇ ਨੂੰ ਹੋਰ ਵੀ ਦੱਸੇਗੀ। ਇਸ ਲਈ ਇਹ ਗੱਲਾਂ ਛੁਪਾ ਕੇ ਰੱਖਣ ਵਾਲੀਆਂ ਹੁੰਦੀਆਂ ਨੇ ਤੇ ਸਾਡਾ ਸਾਰਾ ਭੇਤ ਲੋਕਾਂ ਨੂੰ ਦੱਸੇਗੀ। ਤੇ ਗੁਰੂ ਮਹਾਰਾਜ ਦੇ ਮੂੰਹੋਂ ਸੁਭਾਵਕ ਨਿਕਲਿਆ, ਕਹਿਣ ਲੱਗੇ ਮਾਤਾ ਜੀ ਇਹ ਤੇ ਐਵੇਂ ਮਸਤਾਨੀ ਦੀਵਾਨੀ ਹੈ, ਇਹਦੀ ਗੱਲ ਨਾ ਸੁਣਿਆ ਕਰੋ। ਬਸ ਇਹਨੇ ਬਚਨ ਕਹਿਣ ਦੀ ਦੇਰ ਸੀ, ਉਹ ਸੱਚਮੁੱਚੀ ਉਹ ਬਸ ਮਸਤਾਨੀ ਦੀਵਾਨੀ ਹੋ ਗਈ, ਸੇਵਾ ਸਾਰੀ ਕਰਦੀ ਰਹੀ, ਗੁਰੂ ਮਹਾਰਾਜ ਤੇ ਭਰੋਸਾ ਵੀ ਪੂਰਾ ਰੱਖਿਆ, ਪਰ ਉਹ ਰਹੀ ਮਸਤਾਨਿਆਂ ਵਾਂਗੂ ਜਿਵੇਂ ਭੋਲੇ ਭਾਲੇ ਜੇ ਕੋਈ ਕਈ ਲੋਕ ਹੁੰਦੇ ਨੇ। ਤੇ ਅਖੀਰ ਗੁਰੂ ਮਹਾਰਾਜ ਨੇ ਇਹਦੀ ਕਲਿਆਣ ਕੀਤੀ। ਸੋ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਾਲ ਬਿਕਾਲ ਭਏ ਦੇਵਾਨੇ ਮਨ ਰੱਖਿਆ ਗੁਰ ਉਠਾਏ, ਜਿਨ੍ਹਾਂ ਦਾ ਮਨ ਗੁਰੂ ਨੇ ਟਿਕਾਣੇ ਕਰਕੇ ਰੱਖ ਦਿੱਤਾ, ਭਾਵ ਜਿਨ੍ਹਾਂ ਦਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਗਿਆ, ਕਾਲ ਬਿਕਾਲ ਜਨਮ ਤੇ ਮਰਨ ਦੇ ਭੈ ਤੋਂ ਰਹਿਤ ਹੋ ਕੇ ਉਹ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਦੀ ਮਸਤੀ ਵਿੱਚ ਮਸਤ ਹੋ ਗਏ।
ਨਾਨਕ ਅਵਗਣ ਸ਼ਬਦ ਜਲਾਏ, ਗੁਣ ਸੰਗਮ ਪ੍ਰਭ ਪਾਏ।
ਜਾਏ ਦਾ ਦੂਜਾ ਅਰਥ ਇਉਂ ਵੀ ਮਹਾਂਪੁਰ ਕਰਦੇ ਸਨ ਵੀ ਕਾਲ ਬਿਕਾਲ ਪਏ ਦੀਵਾਨੇ, ਜਿਹੜਾ ਜਨਮ ਮਰਨ ਉਹ ਵੀ ਉਹ ਜਨਮ ਤੇ ਮਰਨ ਇਹ ਵੀ ਦੋਵੇਂ ਕਮਲਿਆਂ ਵਾਂਗੂ ਹੋ ਗਏ, ਜਿਸ ਦਾ ਮਨ ਗੁਰੂ ਨੇ ਟਿਕਾਣੇ ਕਰਕੇ ਰੱਖ ਦਿੱਤਾ, ਜਿਸ ਦਾ ਮਨ ਗੁਰੂ ਨੇ ਆਪਣੇ ਸ਼ਬਦ ਨਾਲ ਚਰਨਾਂ ਨਾਲ ਜੋੜ ਲਿਆ, ਤੇ ਉਹਦਾ ਕਾਲ ਬਕਾਲ ਜਨਮ ਮਰਨ ਇਹ ਵੀ ਪਾਗਲ ਹੋ ਗਏ, ਭਾਵ ਉਹਨਾਂ ਨੂੰ ਵੀ ਸਮਝ ਨਹੀਂ ਆਉਂਦੀ ਵੀ ਹੁਣ ਅਸੀਂ ਇਹਦੇ ਨਾਲ ਕੀ ਸਲੂਕ ਕਰੀਏ, ਕੀ ਇਹਨੂੰ ਜਨਮ ਮਰਨ ਦੁਬਾਰਾ ਹੋ ਸਕਦਾ। ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਈ। ਨਾਨਕ ਅਵਗਣ ਸ਼ਬਦ ਚਲਾਏ, ਗੁਣ ਸੰਗਮ ਪ੍ਰਭ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਗੁਰਮੁਖ ਵਿਅਕਤੀ ਨੇ ਗੁਰੂ ਕੇ ਸ਼ਬਦ ਦੁਆਰਾ ਆਪਣੇ ਸਾਰੇ ਔਗੁਣ ਸਾੜ ਦਿੱਤੇ, ਗੁਣ ਸੰਗਮ ਪ੍ਰਭ ਪਾਏ ਤੇ ਗੁਣਾਂ ਨੂੰ ਸੰਗ੍ਰਹਿ ਕਰਕੇ ਪ੍ਰਭ ਪਾਏ, ਉਸਨੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ।